ਸੋ ਹੇ ਪੰਡਤ, ਜੇ ਤੂੰ ਮਾਇਆ ਦਾ ਦੇਖਣ ਹਾਰ ਹੁੰਦਾ ਤੇ ਮਾਇਆ ਤੋਂ ਵੱਖ ਹੁੰਦਾ ਤਾਂ ਤੇਰੇ ਨੈਣ ਉਸ ਜਗਤ ਗੁਰੂ ਦੀ ਪਛਾਣ ਕਰ ਲੈਂਦੇ। ਸਮੁੰਦਰ ਤੋਂ ਤੂੰ ਨਾ ਪੁੱਛਦੋਂ ਕਿ ਮੈਨੂੰ ਸਮੁੰਦਰ ਦਾ ਰਸਤਾ ਦੱਸੋ, ਪਰ ਸਮੁੰਦਰ ਨੂੰ ਤਾਂ ਦੇਖਦੋ ਜੇ ਤੇਰੇ ਨੈਣਾਂ ਅੱਗੋਂ ਮਾਇਆ ਦੇ ਮੋਤੀਆ ਬਿੰਦ ਦੇ ਛੌੜ ਕੱਟੇ ਜਾਂਦੇ ਤਾਂ। ਸੋ ਹੇ ਪੰਡਿਤ, ਰਿੰਝ ਨਾ ਹੋ, ਤੂੰ ਹੁਣ ਆਪਣਾ ਵਰਤਮਾਨ ਗੁਰੂ ਵੀ ਦੇਖ ਲਿਆ ਹੈ ਤੇ ਤਾਰਨਹਾਰ ਗੁਰੂ ਦਾ ਵੀ ਤੈਨੂੰ ਪਤਾ ਲੱਗ ਗਿਆ ਹੈ। ਹੁਣ ਵਿਚਾਰ ਕਰ ਲੈ ਕਿ ਤੂੰ ਕੀ ਕਰਨਾ ਹੈ। ਬ੍ਰਹਮਦਾਸ ਨੂੰ ਅੱਜ ਸੋਝੀ ਆਈ ਕਿ ਇਹ ਤਾਂ ਮੇਰੇ ਹੀ ਤੱਕਲੇ ਨੂੰ ਵਲ ਪਿਆ ਹੋਇਆ ਸੀ, ਤੰਦ ਕਿੱਥੋਂ ਨਿਕਲਦੀ। ਅਨਰਵਚਨੀ ਮਾਇਆ ਦੇ ਜਾਲ ਵਿੱਚ ਮੈਂ ਰਿਹਾ, ਉਸ ਨੂੰ ਮੈਂ ਸਮਝਿਆ ਹੀ ਨਹੀਂ। ਇਹ ਅਨਡਿੱਠਵੀਂ ਮਾਇਆ ਕਿਕੂ ਲੁੱਕ ਲੁੱਕ ਕੇ ਮੇਰੇ ਮਨ ਨੂੰ ਵਲ ਫੇਰ ਦਿੰਦੀ ਰਹੀ। ਪਰ ਤੇਰਾ ਵੀ ਭਲਾ ਹੋਵੇ ਮਾਇਆ, ਖੂਬ ਜੁੱਤੀ ਮਾਰ ਕੇ ਮੇਰਾ ਵਲ ਕੱਢਿਆ ਈ। ਮਾਇਆ ਨੇ ਕਾਹਦਾ ਕੱਢਿਆ, ਇਹ ਤਾਂ ਉਹਨਾਂ ਸਿੱਖਾਂ ਦੀ ਮਿਹਰ ਹੈ ਜਿਨ੍ਹਾਂ ਨੇ ਵਲ ਕੱਢ ਕੇ ਸਿੱਧਾ ਤੀਰ ਕਰ ਦਿੱਤਾ। ਬ੍ਰਹਮਦਾਸ ਦੀ ਤਾਂ ਉਹ ਗੱਲ ਸੀ, ਰਾਹੀ ਤੇਰੀ ਟੁੱਟ ਟੁੱਟ ਤੰਦ ਪਵੇ ਮੁਟਿਆਰੇ, ਮੁਟਿਆਰ ਅਵੇ ਰੂੰ ਪਿੰਜੀ ਭੈੜੀ ਪੰਜਿਆਰੇ, ਰਾਹੀ ਅੰਨੀ ਰੂੰ ਵਿੱਚ ਦੋਸ਼ ਨਾ ਦਿਸਦਾ ਕਾਈ, ਮੁਟਿਆਰ ਅਵੇ ਤੂੰ ਕੋਈ ਤੁੱਕਾ ਤੀਰ ਲੰਘਾਈ, ਰਾਹੀ ਅਨੀ ਵੱਲ ਦਿਸਦਾ ਤੱਕਲੇ ਤੇਰੇ, ਅਨੀ ਇਸ ਦੇ ਪਾਸੇ ਸੇਕ ਕਰਾਰੇ, ਦੋ ਤਿੰਨ ਦਿਲ ਇਸ ਦੇ ਸਿਰ ਲਾਈ, ਜਦ ਤੱਕਲਾ ਸਿੱਧਾ ਤਦ ਤੰਦ ਸਵਾਈ, ਤੇਰੇ ਤੱਕਲੇ ਨੂੰ ਵੱਲ ਪਿਆ ਮੁਟਿਆਰੇ, ਵਲ ਕੱਢ ਤਾਂ ਤੰਦ ਤੁਰੇ ਮੁਟਿਆਰੇ। ਸੋ ਮਾਇਆ ਉਹਨਾਂ ਸਿੱਖਾਂ ਨੇ ਰੂਪਧਾਰੀ ਕਰਕੇ ਅੱਖੀਂ ਵਿਖਾ ਦਿੱਤੀ, ਉਸ ਦੇ ਤੱਕਲੇ ਦਾ ਵਲ ਕੱਢ ਦਿੱਤਾ। ਹੁਣ ਜਦ ਗਿਆਨ ਮਿਲਿਆ ਤਾਂ ਮਾਇਆ ਲਾਂਭੇ ਜਾ ਖਲੋਤੀ, ਬ੍ਰਹਮਦਾਸ ਅੰਦਰੋਂ ਸ਼ੁੱਧ ਹੋ ਗਿਆ। ਹੁਣ ਬ੍ਰਹਮਦਾਸ ਜੀ ਦੇ ਚਿੱਤ ਵਿੱਚ ਪਿਆਰ ਦੀ ਝਰਨਾਹਟ ਛਿੜੀ, ਕਲੇਜੇ ਨੂੰ ਧੂਹ ਪਈ। ਉਹ ਰੂਪ ਜਿਸ ਨੂੰ ਤਪਾ ਜੀ ਕਹਿ ਕੇ ਪੁਕਾਰਦਾ ਸੀ, ਚਿੱਤ ਨੂੰ ਪਿਆਰਾ ਲੱਗਾ। ਜੀ ਵਿੱਚ ਪਛਤਾਵਾ ਆਇਆ ਕਿ ਐਡੇ ਉੱਚੇ ਸੁੱਚੇ ਸੋਹਣੇ ਪਿਆਰੇ ਅਰਸ਼ੀ ਨੂਰ ਨੂੰ ਮੈਂ ਤਪਾ ਤਪਾ ਕਰਕੇ ਮਾਮੂਲੀ ਸਾਧ ਸਮਝਦਾ ਰਿਹਾ। ਸ਼ੋਕ, ਇਸ ਮਾਇਆ ਦੇ ਲੁਕਵੇਂ ਪ੍ਰਭਾਵ ਨੇ ਮੇਰੇ ਮਨ ਦੇ ਨੈਣ ਹੀ ਮੁੰਦ ਛੱਡੇ। ਅੱਛਾ, ਜੋ ਬੀਤੀ ਸੋ ਤਾਂ ਹੋ ਬੀਤੀ, ਹੁਣ ਹੀ ਕਿਵੇਂ ਸੋ ਪ੍ਰਸਾਦ ਬਣਾ। ਇਉਂ ਦੀਆਂ ਸੋਚਾਂ ਸੋਚਦਾ, ਸਿੱਖਾਂ ਨੂੰ ਨਮਸਕਾਰ ਕਰਦਾ, ਪਿੱਛੇ ਨੂੰ ਤੁਰਿਆ ਤੇ ਆ ਸਤਿਗੁਰੂ ਜੀ ਦੀ ਚਰਨੀ ਟੱਠਾ। ਬ੍ਰਹਮਦਾਸ ਜੀ ਅੱਜ ਇਸ ਵੇਲੇ ਚਰਨੀ ਆ ਕੇ ਟੱਠੇ ਹਨ। ਆਰਤੀ ਸੋਹਲੇ ਦਾ ਪਾਠ ਹੋ ਰਿਹਾ ਸੀ। ਸ੍ਰੀ ਸਤਿਗੁਰੂ ਜੀ ਅਡੋਲ ਟਿਕਾਓ ਵਿੱਚ ਬੈਠੇ ਸਨ। ਸਤਿਗੁਰੂ ਜੀ ਨੇ ਆਪਣਾ ਪਿਆਰ ਵਾਲਾ ਹੱਥ, ਜੋ ਜਲ ਰਹੇ ਸੰਸਾਰ ਨੂੰ ਠੰਡ ਵਰਤਾਉਣ ਆਇਆ ਹੈ, ਜੋ ਟੁੱਟੀਆਂ ਸੁਰਤਾਂ ਸਾਈਂ ਨਾਲ ਜੋੜਨ ਆਇਆ ਹੈ, ਇਸ ਪੰਡਿਤ ਦੇ ਸਿਰ ਤੇ ਤਰ ਦਿੱਤਾ। ਹੁਣ ਇਸ ਸਾਕਤ ਰਿੱਧੇ ਨੂੰ ਉਹ ਸੁਲੱਖਣਾ ਹੱਥ ਸਾਈਂ ਨਾਲ ਜੋੜ ਰਿਹਾ ਹੈ, ਸੀਸ ਤੇ ਹੱਥ ਫੇਰ ਰਿਹਾ ਹੈ ਕਿ ਆਤਮਾ ਨੂੰ ਪਰਮਾਤਮਾ ਦੇ ਚਰਨ ਕਮਲ ਮਕਰੰਦ ਰਸ ਦੀ ਚੋਗ ਪਾ ਰਿਹਾ ਹੈ। ਪੰਡਿਤ ਦੇ ਪਥਰਾਏ ਮਨ ਨੂੰ ਪੰਗਾਰ ਪੰਗਾਰ ਕੇ ਕਦੀ ਨਾ ਛਿੜੀਆਂ ਇਲਾਹੀ ਚਰਨਾਟਾਂ ਛੇੜ ਰਿਹਾ ਹੈ, ਕਦੀ ਨਾ ਉਮਗੇ ਉਮਾ ਉਛਾਲ ਰਿਹਾ ਹੈ, ਸੁੱਤੇ ਮਨ ਨੂੰ ਜਗਾ ਰਿਹਾ ਹੈ, ਮੋਏ ਦਿਲ ਨੂੰ ਜਗਾ ਰਿਹਾ ਹੈ ਅਤੇ ਬ੍ਰਹਮਦਾਸ ਨੂੰ ਬ੍ਰਹਮ ਜੀ ਦਾ ਪਿਆਰਾ ਬਣਾ ਰਿਹਾ ਹੈ। ਹਾਂ, ਸਾਰੀ ਉਮਰ ਭੁਲੇਖੇ ਵਿੱਚ ਰਹੇ ਦੀ ਸਾਈਂ ਵਿੱਚ ਲਿਵ ਜੋੜ ਰਿਹਾ ਹੈ। ਕੁਛ ਦੇਰ ਮਗਰੋਂ ਸਿਰ ਚਾਹਿਆ, ਸਤਿਗੁਰ ਨੇ ਚਾਹਿਆ। ਬ੍ਰਹਮ ਜੀ ਦੇਖਦੇ ਹਨ ਕਿ ਅੰਤਰ ਆਤਮੇ ਇੱਕ ਸੁੱਖ ਦੀ ਰੌਂ ਜਾ ਰਹੀ ਹੈ, ਠੰਡ ਸ਼ਾਂਤ ਵਰਤ ਰਹੀ ਹੈ, ਕਿਸੇ ਭਾਰੀ ਹੋਂਦ ਦੀ ਸ਼ਰਨ ਆਪਣੀ ਹੋਂਦ ਸਮਾ ਰਹੀ ਹੈ, ਅਕਹਿ ਰਸ ਮਾਣ ਰਹੀ ਹੈ, ਨਦੀਆਂ ਅਤੈ ਵਾਹ ਪਵੇ ਸਮੁੰਦ ਨਾ ਜਾਣੀਏ। ਦਰੇ ਜੀ ਕੁ ਸਮੁੰਦਰ ਵਿੱਚ ਪੈਂਦੇ ਹਨ ਪਰ ਨਹੀਂ ਜਾਣਦੇ ਕਿ ਸਮੁੰਦਰ ਦਾ ਅੰਤ ਪਾਰਾਵਾਰ ਕਿੰਨਾ ਕੁ ਹੈ। ਉਹ ਸ਼ਰਨ ਪੈਂਦੇ ਉਸ ਦੇ ਸੁੱਖ ਵਿੱਚ ਸੁਖੀ ਹੋ ਜਾਂਦੇ ਹਨ। ਤਿਵੇਂ ਪ੍ਰੇਮੀ ਆਤਮਾ ਵਾਹਿਗੁਰੂ ਦੀ ਸ਼ਰਨ ਸਮਾਉਂਦੇ ਸੁਖ ਸਰੂਪ ਹੋ ਜਾਂਦੇ ਹਨ। ਉਸ ਦੇ ਪਾਰਾਵਾਰ ਲੈਣ ਵੱਲ ਨਹੀਂ ਧਾਵਦੇ, ਸਮੁੰਦਰ ਨੂੰ ਛੋਹਦਿਆਂ ਕਿਸੇ ਰਸ ਛੋਹ ਵਿੱਚ ਹੋ ਜਾਂਦੇ ਹਨ। ਸੋ ਬ੍ਰਹਮਦਾਸ ਨੂੰ ਜੀ ਦਾਨ ਮਿਲਿਆ, ਲਿਵ ਲੱਗ ਗਈ। ਦੁਪਹਿਰਾਂ ਦਾ ਵੇਲਾ ਹੈ, ਪਰ ਦੇਸ਼ ਠੰਡਾ ਹੈ ਅਤੇ ਰੁੱਤ ਸੁਹਾਵੀ ਹੈ। ਰੌਂ ਦੇ ਨੇੜੇ ਉਸ ਬਗੀਚੇ ਵਿੱਚ ਕਮਾਲ ਜੀ ਬੈਠੇ ਹਨ। ਵਾਹਿਗੁਰੂ ਦੀ ਧੁਨ ਮਿੱਠੀ ਮਿੱਠੀ ਰਸ ਪਿੰਨਲੀ ਸੁਰ ਦੇ ਰਹੀ ਹੈ ਕਿ ਆਏ ਬ੍ਰਹਮਦਾਸ ਜੀ ਆਏ। ਕਮਾਲ, ਆਓ ਭਾਈ ਜੀਓ, ਮੇਰੇ ਸੱਕੇ ਭਾਈ ਜੀਓ, ਜੀਓ ਉੱਠੇ ਹੋ, ਧੰਨ ਭਾਗ ਵਧਾਇਓ। ਪਰ ਬ੍ਰਹਮਦਾਸ ਦੀ ਜੀਭ ਰੁਕ ਗਈ, ਅੱਖਾਂ ਨੇ ਦੋ ਮੋਤੀਆਂ ਵਰਗੇ ਟੇਪੇ ਭੇਟ ਧਰ ਕੇ ਉੱਤਰ ਦਿੱਤਾ, ਕਮਾਲ ਜੀ ਉੱਠੇ। ਦੋਵੇਂ ਜੋ ਹਿੰਦੂ ਮੁਸਲਮਾਨ ਸਨ ਅਤੇ ਮਿੱਤਰਤਾ ਹੁੰਦਿਆਂ ਵੀ ਵਿੱਥ ਵਿੱਚ ਵੱਸਦੇ ਸਨ, ਅੱਜ ਗਲ ਲੱਗ ਕੇ ਮਿਲੇ। ਜਾਤ ਅਭਿਮਾਨ ਦੀਆਂ ਵਿੱਥਾਂ ਹੱਦਾਂ ਵੀ ਮਿਟ ਗਈਆਂ। ਹਿੰਦੂ ਮੁਸਲਮਾਨ ਸਿੱਖੀ ਦੀ ਕੁਠਾਲੀ ਵਿੱਚ ਢਲ ਕੇ ਬਾਰਾਂ ਵੰਨੀਆਂ ਦਾ ਸੋਨਾ ਹੋ ਗਏ। ਬੜੇ ਪਿਆਰ ਨਾਲ ਘੁੱਟ ਘੁੱਟ ਕੇ ਮਿਲੇ, ਭਾਈ ਭਾਈ, ਪਿਆਰੇ ਭਾਈ, ਮੇਰੇ ਭਾਈ ਦੇ ਪਿਆਰ ਭਰੇ ਆਵਾਜ਼ੇ ਉੱਠੇ। ਇਸ ਤਰ੍ਹਾਂ ਮਿਲ ਗਿਲ ਕੇ ਬੈਠ ਗਏ। ਅਜੇ ਥੋੜ੍ਹਾ ਹੀ ਚਿਰ ਬੀਤਿਆ ਸੀ ਕਿ ਭਾਈ ਹੱਸੂ ਜੀ ਆ ਗਏ। ਬੜੇ ਆਦਰ ਨਾਲ ਦੋਵਾਂ ਨੇ ਪਾਸ ਬਿਠਾਇਆ। ਵਾਹਿਗੁਰੂ ਦਾ ਜਸ ਅਤੇ ਗੁਰੂ ਨਾਨਕ ਦੀ ਮਿਹਰ ਕੀਰਤੀ ਹੋਈ। ਫਿਰ ਸਤਸੰਗ ਦੀ ਗੱਲਬਾਤ ਹੁੰਦੇ ਬਾਤਚੀਤ ਇਸ ਢੰਗ ਪੁਰ ਆ ਗਈ, ਕਮਾਲ ਮੈਨੂੰ ਰੱਬ ਕਿਉਂ ਨਾ ਦਿਸਿਆ? ਹੱਸੂ, ਉਹ ਇਹਨਾਂ ਸਾਡੀਆਂ ਅੱਖਾਂ ਦਾ ਵਿਸ਼ਾ ਨਹੀਂ ਸੀ। ਉਹ ਸਭ ਦਾ ਦੇਖਣਹਾਰ ਹੈ, ਪਰ ਉਹ ਕਿਸੇ ਦਾ ਦੀਸਣਹਾਰ ਨਹੀਂ। ਇਹ ਅਣਹੋਣਾ ਹੈ ਕਿ ਉਹ ਸਾਡਿਆਂ ਅੱਖਾਂ ਦਾ ਦ੍ਰਿਸ਼ ਬਣੇ। ਨਦੀਆਂ ਸਮੁੰਦਰ ਨੂੰ ਮਿਲਦੀਆਂ ਹਨ, ਸਮੁੰਦਰ ਉਹਨਾਂ ਨੂੰ ਗੋਦ ਵਿੱਚ ਲੈ ਲੈਂਦਾ ਹੈ। ਨਦੀਆਂ ਸਮੁੰਦਰ ਦਾ ਪਾਰਾਵਾਰ ਨਹੀਂ ਪਾ ਸਕਦੀਆਂ, ਸ਼ਰਨ ਸਮਾ ਕੇ ਸੁੱਖ ਪਾਉਂਦੀਆਂ ਹਨ। ਕਮਾਲ, ਮੈਨੂੰ ਉਹ ਸ਼ਰਨ ਕਿਉਂ ਨਾ ਲੱਭੀ? ਹੱਸੂ, ਤੁਸੀਂ ਅਨੰਤ ਦੇ ਅੰਤ ਲੈਣ ਵਿੱਚ ਲੱਗ ਰਹੇ ਸੋ, ਤੁਸਾਂ ਨੂੰ ਲਿਵ ਪ੍ਰਾਪਤ ਨਹੀਂ ਸੀ। ਅੱਖਾਂ ਨੂੰ ਜਗਤ ਤੋਂ ਹੋੜ ਕੇ ਮਨ ਬੁੱਧ ਵਿੱਚ ਆਉਣ ਵਾਲੇ ਇੱਕ ਆਪਣੇ ਖਿਆਲ ਦੇ ਘੜੇ ਅਰੇਖ ਅਰੂਪ ਵਜੂਦ ਨੂੰ ਅੱਖਾਂ ਅੱਗੇ ਲਿਆਉਂਦੇ ਸੋ, ਤੇ ਉਹ ਤੁਹਾਡਾ ਆਪਣਾ ਮਨ ਹੀ ਸੀ। ਜਿਵੇਂ ਸੁਪਨੇ ਵਿੱਚ ਮਨ ਆਪਣੇ ਖਿਆਲ ਦੇ ਮਸਾਲੇ ਨਾਲ ਹੀ ਰਚਨਾ ਰਚ ਲੈਂਦਾ ਹੈ, ਤਿਵੇਂ ਤੁਸੀਂ ਖਿਆਲ ਦਾ ਰੱਬ ਰਚਦੇ ਸੋ। ਸੋ ਤੁਹਾਡੇ ਮਨ ਦੇ ਅੱਗੇ ਮਨ ਹੀ ਖੜਾ ਸੀ, ਅਨੰਤ ਨਾਲ ਕੋਈ ਜੋੜ ਨਹੀਂ ਸੀ ਜੁੜਿਆ। ਇਹ ਅਜੋੜ ਦਸ਼ਾ ਸਾਕਤ ਦਸ਼ਾ ਹੈ, ਮਨ ਸਾਈ ਨਾਲ ਨਹੀਂ ਜੁੜਿਆ, ਉਸ ਤੋਂ ਵਿੱਥ ਤੇ ਹੈ। ਬ੍ਰਹਮਦਾਸ ਜੀ ਕਿਸੇ ਦੇ ਖਿਆਲ ਦਾ ਘੜਿਆ ਪੱਥਰ ਗਲ ਵਿੱਚ ਪਾਈ ਫਿਰਦੇ ਸਨ, ਤੁਸੀਂ ਆਪਣੇ ਖਿਆਲ ਦਾ ਖੁਦਾ ਘੜ ਕੇ ਮਨ ਦੇ ਗਲ ਲਟਕਾਈ ਫਿਰਦੇ ਸਨ। ਠਾਕਰ ਤੋਂ ਕਿ ਰੱਬ ਤੋਂ ਦੋਵੇਂ ਵਿੱਥ ਤੇ ਰਹੇ, ਜਦ ਤੁਸਾਂ ਨੂੰ ਸਤਿਗੁਰੂ ਨਾਨਕ ਦੇ ਮਿਲੇ, ਉਹਨਾਂ ਨੇ ਤੁਹਾਡੇ ਅੰਦਰਲੇ ਦੇ ਆਸਰੇ ਵਾਹਿਗੁਰੂ ਦੀ ਸ਼ਰਨ ਮਿਲਾ ਦਿੱਤੀ, ਲਿਵ ਲਾ ਦਿੱਤੀ। ਲਿਵ ਦਾ ਅਰਥ ਹੈ ਵਾਹਿਗੁਰੂ ਦੀ ਸ਼ਰਨ ਨਾਲ ਲਗਾਤਾਰ ਮੇਲ ਹੋ ਜਾਣਾ। ਜੋ ਕੁਝ ਤੁਸੀਂ ਹੁਣ ਅੱਠ ਪੈਰ ਸਵਾਸ ਸਵਾਸ ਅੰਤਰ ਆਤਮੇ ਪ੍ਰਤੀਤ ਕਰ ਰਹੇ ਹੋ, ਇਹ ਲਿਵ ਹੈ। ਕਮਾਲ, ਮੇਰੇ 'ਤੇ ਤਾਂ ਮਿਹਰ ਹੋਈ, ਪਰ ਕੀ ਸਾਧਨ ਵੀ ਕੋਈ ਹੈ? ਅਸੂ, ਮਿਹਰ ਹੀ ਸਾਧਨ ਹੈ ਵਾਹਿਗੁਰੂ, ਮਿਹਰੀ ਦੀ ਮਿਹਰ ਹੀ ਸਭ ਕੁਛ ਹੈ। ਸਾਧਨ ਮਿਹਰ ਹੈ, ਮਿਹਰ ਨਾਮ ਹੈ, ਨਾਮ ਸਾਧਨ ਹੈ, ਨਾਮ ਮਿਹਰ ਹੈ। ਨਿਹਾਲ ਕਰਨ ਵਾਲਾ ਗੁਰੂ ਕਾ ਸ਼ਬਦ ਸਾਈਂ ਦਾ ਨਾਮ ਹੈ। ਇਸ ਨਾਲ ਅੰਦਰਲਾ ਕੌਲ ਫੁੱਲ ਵਾਂਗੂ ਖਿੜਦਾ ਹੈ ਅਤੇ ਹਰ ਵੇਲੇ ਸੱਚੇ ਰੰਗ ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਦੇ ਸੁੱਖ ਨਾਲ ਅੰਦਰ ਰੰਗਿਆ ਰਹਿੰਦਾ ਹੈ। ਉਹ ਰਸ ਸਰੀਰਕ ਰਸਾਂ ਵਾਂਗੂ ਤ੍ਰਿਖਾ ਅਤੇ ਛੇਤੀ ਉਤਰਨ ਵਾਲਾ ਰੰਗ ਨਹੀਂ ਹੁੰਦਾ। ਬ੍ਰਹਮ, ਜਰਾ ਕਿਰਪਾ ਕਰਕੇ ਲਿਵ ਵਾਲੇ ਲਿਵਧਾਰੀ ਦਾ ਰੂਪ ਦੱਸਣਾ, ਉਸ ਦਾ ਮਨ ਕੀਕੂ ਦਾ ਹੁੰਦਾ ਹੈ? ਅਸੂ, ਲਿਵ ਵਾਲੇ ਮਨ ਵਿੱਚ ਤ੍ਰਿਸ਼ਨਾ ਅਤੇ ਤ੍ਰਿਸ਼ਨਾ ਤੋਂ ਉੱਠੇ ਤਰੰਗਾਂ ਦਾ ਵੇਗ ਨਹੀਂ ਹੁੰਦਾ। ਫੁਰਨਾ ਵਸ ਵਿੱਚ ਹੁੰਦਾ ਹੈ ਅਤੇ ਚੇਤੇ ਵਿੱਚ, ਧਿਆਨ ਵਿੱਚ ਉੱਠਦੇ ਬਹਿੰਦੇ ਤੁਰਦੇ ਫਿਰਦੇ ਹਰ ਹਾਲ ਹਰ ਸਮੇਂ ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਦਾ ਰਸ ਅਤੇ ਅਨੁਭਵ ਬਣਿਆ ਰਹਿੰਦਾ ਹੈ। ਜਿਵੇਂ ਮਾਂ ਦੀ ਗੋਦੀ ਵਿੱਚ ਪਏ ਬਾਲ ਨੂੰ ਗੋਦ ਵਾਸਤਾ ਸੁੱਖ, ਮਾਤਾ ਦੀ ਗੋਦ ਦਾ ਛੋਹ ਰਸ ਖੀਵੇ ਰੱਖਦਾ ਹੈ, ਤਿਵੇਂ ਉਹ ਮਨ ਨਿਰੰਤਰ ਸ਼ਰਨ ਵਸਣ ਅਤੇ ਸੁੱਖ ਵਿੱਚ ਹੁੰਦਾ ਹੈ। ਸੋਚ, ਫਿਕਰ, ਵਿਚਾਰਾਂ, ਸੰਕਲਪਾਂ ਦੀਆਂ ਤੰਦਣ ਤਾਣੀਆਂ ਵਿੱਚ ਨਹੀਂ ਰੁੜਦਾ ਰਹਿੰਦਾ। ਸਾਈਂ ਸੰਭਾਲ ਦੀ ਇੱਕ ਤਾਰ ਲਿਵ ਬੰਨੀ ਰੱਖਦੀ ਹੈ, ਸਹਿਜ ਆਨੰਦ ਦੀ ਪ੍ਰਾਪਤੀ ਅੰਦਰ ਟੁਰੀ ਰਹਿੰਦੀ ਹੈ। ਬ੍ਰਹਮ ਠੰਡਾ ਸਾਹ ਲੈ ਕੇ, ਸਤਿਗੁਰੂ ਦੀ ਮਿਹਰ ਨੇ ਲਿਵ ਬਖਸ਼ ਕੇ ਮੈਨੂੰ ਜਵਾਲ ਦਿੱਤਾ ਹੈ। ਮੈਂ ਵੇਖਦਾ ਹਾਂ ਕਿ ਮੈਂ ਜੋ ਅਨੁਭਵ ਸਤਿਗੁਰੂ ਤੋਂ ਪਾਇਆ ਹੈ ਉਹ ਤੁਸੀਂ ਕਹਿ ਰਹੇ ਹੋ। ਇਹ ਲਿਵ ਹੋ ਸੀ ਜਾਂ ਲਿਵ ਬਣ ਜਾ ਸੀ, ਪਰ ਇਹ ਦੱਸੋ ਕਿ ਇਹ ਤਾਂ ਅੰਦਰਲੇ ਦੀ ਅਵਸਥਾ ਹੋਈ, ਲਿਵ ਵਾਲੇ ਦੀ ਦ੍ਰਿਸ਼ਟੀ ਕੀ ਹੋਵੇਗੀ? ਅਸੂ, ਉਸ ਦੀ ਦ੍ਰਿਸ਼ਟੀ ਸਤਿਗੁਰ ਨੇ ਦੱਸੀ ਹੈ, ਤਾਂ ਕਾ ਅੰਤ ਨਾ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਹ ਚਰਤੇ ਬਿਸਮਾਦੀ, ਬਿਸਮ ਭਏ ਗੁਣ ਗਾਏਂਦਾ। ਅਰਥਾਤ ਜਿਨ੍ਹਾਂ ਨੂੰ ਸਤਿਗੁਰ ਤੋਂ ਸੋਝੀ ਹੋਈ ਉਹ ਬਿਸਮਾਦ ਵਿੱਚ ਰਤੇ ਹਨ, ਉਹ ਗੁਣ ਗਾਉਂਦੇ ਹਨ ਬਿਸਮਾਦ ਹੋਏ ਹੋਏ, ਭਾਵ ਇਹ ਕਿ ਉਹਨਾਂ ਦੀ ਦ੍ਰਿਸ਼ਟੀ ਬਿਸਮਾਦ ਵਿੱਚ ਰਹਿੰਦੀ ਹੈ। ਬ੍ਰਹਮ, ਇਹ ਜ਼ਰਾ ਖੋਲ੍ਹਣਾ। ਹੱਸੂ, ਲਿਵਧਾਰੀ ਦੀਆਂ ਅੱਖਾਂ ਪਦਾਰਥਾਂ ਅਤੇ ਚੀਜ਼ਾਂ ਨੂੰ ਤੱਕ ਕੇ ਇਹਨਾਂ ਦੇ ਬਾਹਰਲੇ ਰੂਪ ਵਿੱਚ ਹੀ ਨਹੀਂ ਰਹਿੰਦੀਆਂ, ਉਸ ਨੂੰ ਹਰ ਸ਼ੈ ਵਿੱਚ ਹਰ ਰੂਪ ਵਿੱਚ ਨਜ਼ਰ ਪੈਂਦਾ ਹੈ। ਜਿਸ ਤਰ੍ਹਾਂ ਤ੍ਰਿਖਾਵੰਤ ਦੀਆਂ ਅੱਖਾਂ ਲਟਕਦੇ ਸੰਤਰੇ ਨੂੰ ਤੱਕ ਕੇ ਉਸ ਵਿੱਚ ਤ੍ਰੇਹ ਬਜਾਉਣ ਅਤੇ ਦਿਲ ਖੜਾ ਦੇਣ ਵਾਲੇ ਸੁਆਦੀ ਰਸ ਨੂੰ ਅਨੁਭਵ ਕਰਦੀਆਂ ਹਨ, ਪਰ ਇੱਕ ਬਾਲਕਾ ਜਿਸ ਨੇ ਸੰਤਰਾ ਕਦੇ ਚੱਖਿਆ ਨਹੀਂ, ਸੰਤਰੇ ਵਿੱਚ ਰੰਗ ਰੂਪ ਗੁਲਿਆਈ ਅਤੇ ਆਪਣੀ ਖੇਡ ਦਾ ਸਮਾਨ ਇੱਕ ਖਿੱਦੂ ਵੇਖਦਾ ਹੈ, ਉਸ ਨੂੰ ਸਵਾਦ ਅਤੇ ਦਿਲ ਖੇੜੇ ਵਾਲੇ ਸੰਤਰੇ ਦੇ ਰੂਪ ਦਾ ਝਲਕਾ ਨਹੀਂ ਵੱਜਦਾ। ਇਸ ਤਰ੍ਹਾਂ ਲਿਵਧਾਰੀ ਨੂੰ ਹਰ ਸ਼ੈ ਵਿੱਚ ਇੱਕ ਸਹਿਜ ਆਨੰਦੀ ਝਲਕਾ ਵੱਜਦਾ ਹੈ। ਇਹ ਝਲਕਾ ਉਸ ਦੀ ਨਜ਼ਰ ਨੂੰ ਵਿਸਮਾਦ ਵਿੱਚ ਰੱਖਦਾ ਹੈ। ਵਿਸਮਾਦ ਤੋਂ ਉਪਜੀ ਦ੍ਰਿਸ਼ਟੀ ਉਹ ਹੈ ਜੋ ਸਹਿਜ ਆਨੰਦੀ ਰੰਗ ਵਿੱਚ ਮੱਤੀ ਹੋਈ ਹਰ ਸ਼ੈ ਵਿੱਚ ਅੰਮ੍ਰਿਤ ਦਾ ਪ੍ਰਭਾਵ ਪ੍ਰਤੀਤ ਕਰਦੀ ਹੈ ਅਤੇ ਹਰ ਸ਼ੈ ਵਿੱਚੋਂ ਉਹ ਅੰਮ੍ਰਿਤ ਖਿੱਚਦੀ ਹੈ, ਅਰਥਾਤ ਸਿਫਤ ਸਲਾਹ ਦਾ ਰਸ ਲੈਂਦੀ ਹੈ ਅਤੇ ਸੋਚ ਮੰਡਲ ਤੋਂ ਉਚੇਰੀ ਉਚੇਰੀ ਰਹਿੰਦੀ ਹੈ। ਜਿਹਾ ਕੁ ਸਾਡੇ ਗੁਰੂ ਬਾਬੇ ਜੀ ਹਰ ਸ਼ੈ ਵਿੱਚ ਵਿਸਮਾਦ ਵੇਖਦੇ ਹਨ। ਇੱਕ ਦਿਨ ਸ੍ਰੀ ਸਤਿਗੁਰੂ ਜੀ ਨੇ ਅਸਾਂ ਨੂੰ ਆਪਣੀ ਵਿਸਮਾਦ ਦ੍ਰਿਸ਼ਟੀ ਦਾ ਹਾਲ ਇੰਝ ਦੱਸਿਆ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੇ ਜੰਤ, ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ ਵਿਸਮਾਦ ਵਿਯੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਾਲਾਹ, ਵਿਸਮਾਦ ਉਜੜ ਵਿਸਮਾਦ ਰਾਹ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਬ੍ਰਹਮ, ਜਦ ਅੰਦਰ ਲਿਵ ਹੈ ਅਤੇ ਦ੍ਰਿਸ਼ਟੀ ਵਿੱਚ ਵਿਸਮਾਦ ਹੈ, ਫਿਰ ਸੇਵਾ ਕੀ ਹੋਈ? ਮੈਨੂੰ ਪਹਿਲਾਂ ਸੇਵਾ ਦਾ ਹੁਕਮ ਹੋਇਆ ਸੀ। ਅਸੂ, ਤੱਕੋ ਨਾ ਭਾਈ ਜੀ, ਅਸੀਂ ਨਿਰਾ ਮਨ ਨਹੀਂ ਹਾਂ, ਸਰੀਰ ਵੀ ਹਾਂ। ਅਸੀਂ ਨਿਰੀ ਵਿਚਾਰ ਨਹੀਂ, ਕਰਮ ਵੀ ਹਾਂ। ਅਸੀਂ ਨਿਰੀ ਬੁੱਧੀ ਨਹੀਂ, ਵਲਵਲੇ ਵਾਲੇ ਵੀ ਹਾਂ। ਅਸੀਂ ਇੱਕ ਤੱਤ ਮਾਤਰ ਹੀ ਨਹੀਂ, ਸ਼ਖਸੀਅਤ ਵੀ ਹਾਂ। ਸਾਡੀ ਉਚਿਆਈ ਸਭ ਪਾਸਿਆਂ ਦੀ ਮਿਲਵੀਂ ਤੁਲਵੀਂ ਉਚਿਆਈ ਹੈ। ਲਿਵ ਅੰਦਰਲੇ ਦੀ ਅਵਸਥਾ ਹੈ। ਆਪਣੇ ਕਰਤਾਰ ਕਾਦਰ ਮਾਲਕ ਪਾਲਕ ਨਾਲ ਜੁੜੇ ਰਹਿਣਾ ਲੱਗੇ ਰਹਿਣਾ। ਐਂ ਅੰਦਰਲਾ ਆਪੇ ਵਿੱਚ ਇੱਕ ਰਸ ਭਰੀ ਉਚਿਆਣ ਦੀ ਪ੍ਰਤੀਤੀ ਵਿੱਚ ਰਹਿੰਦਾ ਹੈ। ਇਸ ਉਨਮਨ ਉੱਚੇ ਮਨ ਵਾਲੇ ਦੀ ਦ੍ਰਿਸ਼ਟੀ ਜਦ ਵਿਸਮਾਦੀ ਝਲਕ ਵਿੱਚ ਹੁੰਦੀ ਹੈ ਤਾਂ ਜਿੱਧਰ ਪੈਂਦੀ ਹੈ ਸੁੰਦਰਤਾ ਦਾ ਰੰਗ ਵੇਖਦੀ ਹੈ। ਇਸ ਦ੍ਰਿਸ਼ਟੀ ਵਿੱਚ ਸਿਫਤ ਸਲਾਹ ਦਾ ਰੰਗ ਭਰਿਆ ਹੁੰਦਾ ਹੈ। ਜਿੱਧਰ ਇਹ ਦ੍ਰਿਸ਼ਟੀ ਪੈਂਦੀ ਹੈ ਰਸ ਅਤੇ ਅੰਮ੍ਰਿਤ ਖਿੱਚਦੀ ਹੈ ਸਭ ਦ੍ਰਿਸ਼ਟਮਾਨ ਵਿੱਚੋਂ। ਕਦੇ ਕਦੇ ਇੱਕ ਵਿਸਮਾਦ ਵਰਗਾ ਝਲਕਾ ਸੁੱਤੇ ਵੀ ਕਿਸੇ ਨੂੰ ਵੱਜ ਸਕਦਾ ਹੈ। ਅਲੌਕਿਕ ਸੁੰਦਰਤਾ ਦਾ ਝਲਕਾ ਕਦੇ ਵਿਸਮਾਦ ਵਿੱਚ ਲੈ ਜਾਂਦਾ ਹੈ। ਉਸ ਵੇਲੇ ਜੇ ਮਨ ਤ੍ਰਿਸ਼ਨਾ ਦੇ ਭਾਵ ਵਿੱਚ ਚਲਾ ਜਾਵੇ ਤਾਂ ਵਿਸਮਾਦ ਦਾ ਰੰਗ ਉੱਡ ਜਾਂਦਾ ਜਾਂ ਫਿੱਕਾ ਪੈ ਜਾਂਦਾ ਹੈ। ਉੱਪਰਲੀ ਸਾਰੀ ਖੇਡ ਅੰਦਰਲੇ ਦੀ ਉਚਿਆਈ ਦੀ ਹੈ। ਇਹ ਖੇਡ ਉਹਨਾਂ ਬਿਰਤੀਆਂ ਤੋਂ ਜੋ ਸਾਡੀਆਂ ਪਸ਼ੂਆਂ ਨਾਲ ਸਾਂਝੀਆਂ ਹਨ ਉਚੇਰੀ ਅਵਸਥਾ ਹੈ। ਅਸੀਂ ਸਰੀਰਧਾਰੀ ਹਾਂ। ਸਰੀਰ ਦੀ ਬਣਾਵਟ ਅਤੇ ਰੁਚੀਆਂ ਪਸ਼ੂਆਂ ਨਾਲ ਮਿਲਦੀਆਂ ਜੁਲਦੀਆਂ ਹਨ। ਇਹਨਾਂ ਨੂੰ ਕਰੜੇ ਤਪਾਂ ਹੱਠਾਂ ਧੱਕੇ ਧੋੜਿਆਂ ਨਾਲ ਮਾਰਿਆ ਕੋਹਿਆ ਸਰੀਰ ਅਤੇ ਮਨ ਅਰੋਗ ਨਹੀਂ ਰਹਿੰਦੇ। ਗੁਰੂ ਬਾਬੇ ਦੀ ਮੱਤ ਨਾਲ ਇਹਨਾਂ ਨੂੰ ਉੱਨਤ ਕਰੀਦਾ ਹੈ। ਇਹ ਮਾਰਗ ਕੇਵਲ ਇਸ ਦਾਤੇ ਗੁਰੂ ਨੇ ਦੱਸਿਆ ਹੈ, ਪੰਜਾਂ ਨੂੰ ਮਾਰੋ ਨਹੀਂ ਸੁਗਾਤ ਬਣਾਓ, ਉੱਨਤ ਕਰੋ। ਉੱਨਤ ਕਰਨ ਦੇ ਸਾਧਨ ਕੁਦਰਤੀ ਨਿਰਦੋਸ਼ ਸੁੰਦਰਤਾ ਦਾ ਰਸੀਆ ਹੋਣਾ ਹੈ ਅਤੇ ਬਾਣੀ ਕੀਰਤਨ ਨਾਮ ਵਿੱਚ ਚਾਓ ਨਾਲ ਲੱਗਣਾ, ਪਸ਼ੂ ਪੁਣੇ ਦੀਆਂ ਰੁਚੀਆਂ ਨੂੰ ਆਪਣੇ ਵੱਸ ਵਿੱਚ ਕਰਨਾ ਹੈ। ਵੱਸ ਵਿੱਚ ਕਰਨ ਦਾ ਉਪਰਾਲਾ ਕਿਸੇ ਸੋਹਣੀ ਡੌਲ ਦਾ ਹੋਵੇ ਉਹ ਉਪਰਾਲਾ ਸੇਵਾ ਹੈ। ਸਾਡੇ ਮਨ ਦਾ ਸੁਭਾਵ ਹੈ ਇਹ ਲੈ ਕੇ ਗ੍ਰਹਿਣ ਕਰਕੇ ਧੱਕਾ ਕਰਕੇ ਵਫਾ ਕੇ ਖੁਸ਼ ਹੁੰਦਾ ਹੈ। ਹੁਣ ਜੇ ਕਰੜੇ ਤਪ ਹੱਠ ਨਾਲ ਇਹਨਾਂ ਗੱਲਾਂ ਦੇ ਉਲਟ ਤੁਰੇਗਾ ਤਾਂ ਉਦਾਸ ਅਤੇ ਦੁਖੀ ਜਿਹਾ ਹੋ ਜਾਏਗਾ। ਜੋ ਚਾਓ ਵਿੱਚ ਭਰ ਕੇ ਦੇਣ ਦਾ ਸੁਭਾਅ ਬਣਾਏਗਾ, ਦੇ ਕੇ ਖਿੜੇਗਾ, ਭਲਾ ਕਰੇਗਾ ਤਾਂ ਪਸ਼ੂ ਬਿਰਤੀ ਦੇਵ ਬਿਰਤੀ ਵਿੱਚ ਉੱਨਤ ਹੋਏਗੀ। ਪਸ਼ੂ ਲੈਂਦਾ ਹੈ, ਢੁੱਡ ਮਾਰ ਕੇ ਖੁੰਦਾ ਹੈ। ਮਨੁੱਖ ਦਾ ਦਿਲ ਵੀ ਇਹੋ ਹੀ ਕੁਛ ਕਰਦਾ ਹੈ। ਪਰ ਜੋ ਦੇ ਕੇ ਭਲਾ ਕਰਕੇ ਦੂਏ ਦਾ ਸਵਾਰ ਕੇ ਖੁਸ਼ ਹੁੰਦਾ ਹੈ ਉਹ ਪਸ਼ੂ ਸੁਭਾਵ ਤੋਂ ਉਲਟ ਤੁਰ ਪਿਆ ਹੈ ਅਤੇ ਉਹ ਸੁਖੈਣ ਹੀ ਆਪਣੇ 'ਤੇ ਕਾਬੂ ਪਾ ਰਿਹਾ ਹੈ। ਫਿਰ ਜਿਸ ਨੇ ਦੇਵਤਾ ਬਣਨਾ ਹੈ ਉਸ ਨੂੰ ਸਤਿਗੁਰੂ ਜੀ ਗੁਰੂ ਅਤੇ ਗੁਰਮੁਖਾਂ ਦੀ ਸੇਵਾ ਦੱਸਦੇ ਹਨ। ਇਹ ਸੇਵਾ ਕਰਦਿਆਂ ਮਨ ਗੁਰੂ ਅਤੇ ਗੁਰਮੁਖਾਂ ਦੇ ਗੁਣਾਂ ਨੂੰ ਲੈਂਦਾ ਹੈ। ਇਹ ਸੇਵਾ ਮਨ ਨੂੰ ਨਿਰਮਾਣ ਕਰਦੀ ਹੈ ਅਤੇ ਨਿਰਮਾਣਤਾ ਮਨ ਦੀ ਮਹਿਲ ਧੋਂਦੀ ਹੈ ਅਤੇ ਉੱਧਰੋਂ ਗੁਰੂ ਸਤਸੰਗ ਦੀ ਖੁਸ਼ੀ ਉਸ ਦੀ ਮਹਿਲ ਕੱਟਦੀ ਹੈ। ਜਿਸ ਦਾ ਫਲ ਇਹ ਹੁੰਦਾ ਹੈ ਕਿ ਮਨ ਨਾਮ ਨਿਵਾਸ ਲਈ ਤਿਆਰ ਹੋ ਜਾਂਦਾ ਹੈ। ਸਰਬ ਸੇਵਾ ਦਾ ਫਲ ਮਨ ਵਿੱਚ ਨਾਮ ਨਿਵਾਸ ਹੈ। ਹੋਰ ਦੂਜੇ ਭਾਏ ਦੀ ਸੇਵਾ ਜੋ ਦਿਖਾਵੇ ਲਈ ਕਰੀਦੀ ਹੈ ਠੀਕ ਨਹੀਂ ਹੈ। ਸੇਵਾ ਮਨ ਦੀ ਸ਼ੁੱਧੀ ਕਰਮ ਦੀ ਸਫਾਈ ਲਈ ਹੈ, ਨਾਮ ਵਿੱਚ ਸਥਿਤ ਕਰਨ ਲਈ ਹੈ। ਸੇਵਾ ਸਤਿਗੁਰ ਜੀ ਹੁਕਮ ਵਿੱਚ ਕਰਵਾਉਂਦੇ ਹਨ। ਜੋ ਸੇਵਾ ਨੂੰ ਹੁਕਮ ਸਮਝ ਕੇ ਨਹੀਂ ਕਰਦਾ ਉਸ ਦਾ ਮਨ ਸਾਫ ਨਹੀਂ ਹੁੰਦਾ, ਕਿਉਂਕਿ ਉਹ ਸੇਵਾ ਮਨ ਦੀ ਮੱਤ ਨਾਲ ਕਰਦਾ ਹੈ। ਮਨ ਦੀ ਮੱਤ ਹਉਮੈ ਹੈ। ਹਉਮੈ ਦੇ ਕੀਤੇ ਕੰਮ ਕੂੜੇ ਦੀ ਪਾਲ ਵਿੱਚ ਫਸਾਈ ਰੱਖਦੇ ਹਨ। ਉਹਨਾਂ ਦਾ ਫਲ ਮਨ ਦੀ ਸਫਾਈ ਨਹੀਂ ਹੁੰਦਾ। ਸਾਡੇ ਕਰਮ ਮਾੜੇ ਹਨ, ਅਸੀਂ ਮਨ ਦੇ ਮਗਰ ਤੁਰਦੇ ਹਾਂ। ਅੰਦਰ ਸਾਡੀ ਤ੍ਰਿਸ਼ਨਾ ਹੈ, ਉਸ ਤੋਂ ਸਾਡੇ ਕਰਮ ਸਾਨੂੰ ਅਤ੍ਰਿਪਤ ਮਾਇਆ ਵਿੱਚ ਫਸਾਉਂਦੇ ਹਨ। ਇਸ ਮਾਇਆ ਦੀ ਫਾਹੀ ਤੋਂ ਛੁਟਕਾਰਾ ਦੇਣ ਲਈ ਸਤਿਗੁਰੂ ਜੀ ਸਾਡੇ ਕਰਮਾਂ ਨੂੰ ਗੁਰੂ ਅਤੇ ਸਾਧ ਸੰਗਤ ਦੀ ਸੇਵਾ ਵਿੱਚ ਲਾਉਂਦੇ ਹਨ ਅਤੇ ਸੇਵਾ ਕਰਨੀ ਹੁਕਮ ਤੋਂ ਸਮਝਾਉਂਦੇ ਹਨ। ਹੁਕਮ ਸਮਝ ਕੇ ਜੋ ਸੇਵਾ ਕਰੀਦੀ ਹੈ ਉਸ ਵਿੱਚ ਹਉਮੈ ਦੀ ਪਕੜ ਘਟਦੀ ਜਾਂਦੀ ਹੈ, ਤ੍ਰਿਸ਼ਨਾ ਨੀਵੀਂ ਹੁੰਦੀ ਜਾਂਦੀ ਹੈ ਅਤੇ ਅੰਤ ਮਨ ਸਵੱਛ ਹੋ ਕੇ ਨਿਖਰਦਾ ਹੈ। ਬ੍ਰਹਮ ਤਦ ਸੇਵਾ ਦਾ ਫਲ ਮਨ ਦੀ ਸਫਾਈ ਹੈ ਅਤੇ ਸੇਵਾ ਹੁਕਮ ਵਿੱਚ ਕਰਨੀ ਹੈ। ਆਪਣੀ ਵਡਿਆਈ ਲਿਆਕਤ ਤਰਸ ਮੈਂ ਦਿਆਲੂ ਸੁਭਾਵੀ ਹਾਂ। ਐਸੇ ਐਸੇ ਮਨ ਦੇ ਸੰਕਲਪਾਂ ਨਾਲ ਨਹੀਂ ਪਰ ਕੇਵਲ ਇਸ ਲਈ ਕਿ ਇਹ ਸੇਵਾ ਮਨ ਨੂੰ ਸ਼ੁੱਧ ਕਰ ਦੇਵੇਗੀ ਅਤੇ ਇਹ ਸੇਵਾ ਕਰਨੀ ਇੱਕ ਹੁਕਮ ਹੈ ਦੂਜੀ ਸੇਵਾ। ਅਸੂ ਜਦ ਲਿਵ ਲੱਗ ਗਈ ਹੈ ਦ੍ਰਿਸ਼ਟੀ ਵਿਸਮਾਦ ਹੋ ਗਈ ਹੈ ਵੇਖ ਵਡਾਉਣ ਰਹਿਆ ਵਿਸਮਾਦ ਵਾਲੀ ਪੂਰੇ ਭਾਗਾਂ ਦੀ ਦ੍ਰਿਸ਼ਟੀ ਪ੍ਰਾਪਤ ਹੋ ਗਈ ਫੇਰ ਵੀ ਸਤਿਗੁਰੂ ਆਖਦਾ ਹੈ ਕਿ ਜਗਤ ਵਿੱਚ ਵਸਣਾ ਹੈ ਅਤੇ ਵਰਤਨ ਹੋਣੀ ਹੈ। ਤਦੋਂ ਵੀ ਜੋ ਵਰਤਨ ਹੋਣੀ ਹੈ ਉਹ ਸੇਵਾ ਹੈ ਪਰ ਉਹ ਸੇਵਾ ਵਿਸਮਾਦ ਦ੍ਰਿਸ਼ਟੀ ਵਿੱਚ ਹੈ ਅਤੇ ਸਹਿ ਸੁਭਾਵ ਹੈ। ਇਸ ਲਈ ਮੈਂ ਫੇਰ ਬੇਨਤੀ ਕਰਨੀ ਹੈ ਕਿ ਪਸ਼ੂ ਬਿਰਤੀ ਕੀ ਹੈ ਪਹਿਲੋਂ ਆਖੀ ਗੱਲ ਫੇਰ ਦੁਹਰਾਉਂਦਾ ਹਾਂ। ਊੜਾ ਪਸ਼ੂ ਬਿਰਤੀ ਇਹ ਹੈ ਕਿ ਮੈਂ ਸੁਖੀ ਹੋਵਾਂ ਹੋਰ ਕੋਈ ਸੁਖੀ ਹੋਵੇ ਚਾਹੇ ਨਾ ਹੋਵੇ। ਜਿਨ੍ਹਾਂ ਮਨੁੱਖਾਂ ਵਿੱਚ ਇਹ ਬਿਰਤੀ ਕੰਮ ਕਰਦੀ ਹੈ ਉਹ ਮਨੁੱਖ ਪਸ਼ੂ ਸਮਾਨ ਹੀ ਹੈ। ਐੜਾ ਪਸ਼ੂ ਵਿੱਚ ਮਨ ਹੈ ਪਰ ਮਨੁੱਖ ਵਰਗੀ ਬੁੱਧੀ ਨਹੀਂ। ਆਦਮੀ ਵਿੱਚ ਜੋ ਬੁੱਧੀ ਹੈ ਉਸ ਨਾਲ ਆਦਮੀ ਸੋਚ ਲੈਂਦਾ ਹੈ ਜਿਕੂ ਮੈਂ ਆਪਣੇ ਸੁੱਖ ਲਈ ਦੂਜੇ ਦੇ ਸੁੱਖ ਦੀ ਪਰਵਾਹ ਨਹੀਂ ਕਰਦਾ। ਇਸ ਤਰ੍ਹਾਂ ਦੂਏ ਆਪਣੇ ਸੁੱਖ ਲਈ ਮੇਰੇ ਸੁੱਖ ਦੀ ਪਰਵਾਹ ਨਹੀਂ ਕਰਦੇ ਅਤੇ ਫਲ ਇਹ ਹੈ ਕਿ ਇਸ ਧੱਕੋ ਧੌੜੇ ਨਾਲ ਮੈਂ ਵੀ ਦੁੱਖ ਪਾਉਂਦਾ ਹਾਂ ਅਤੇ ਲੋਕ ਵੀ। ਤਦੋਂ ਮਨੁੱਖ ਇਹ ਸੋਚਦਾ ਹੈ ਦੂਜਾ ਮੇਰੇ ਨਾਲ ਇਸ ਤਰ੍ਹਾਂ ਵਰਤੇ ਤਾਂ ਮੈਂ ਸੁਖੀ ਹੁੰਦਾ ਹਾਂ ਅਤੇ ਇਸ ਦਾ ਦਾਰੂ ਇਹ ਹੈ ਕਿ ਮੈਂ ਦੂਜੇ ਨਾਲ ਇੰਝ ਵਰਤਾਂ ਕਿ ਜੀਕੂ ਮੈਂ ਲੋਚਦਾ ਹਾਂ ਕਿ ਉਹ ਮੇਰੇ ਨਾਲ ਵਰਤੇ। ਜਦੋਂ ਇਹ ਸਮਝ ਆ ਕੇ ਮਨੁੱਖਾਂ ਵਿੱਚ ਹੱਕ ਨਹੱਕ ਪਛਾਣ ਕੇ ਵਰਤਣ ਸ਼ੁਰੂ ਹੋ ਜਾਂਦੀ ਹੈ ਤਦੋਂ ਇੱਕ ਦੂਏ ਦਾ ਸੁੱਖ ਵੱਧ ਜਾਂਦਾ ਹੈ ਦੁੱਖ ਘੱਟ ਜਾਂਦਾ ਹੈ। ਫਿਰ ਆਦਮੀ ਵੇਖਦਾ ਹੈ ਕਿ ਮੈਂ ਤਾਂ ਦੂਜੇ ਨਾਲ ਐਸਾ ਸਲੂਕ ਕੀਤਾ ਜੈਸਾ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਕਰੇ ਪਰ ਉਹ ਐਸਾ ਨਹੀਂ ਕਰਦਾ। ਤਦ ਉਹ ਸਿੱਖਦਾ ਹੈ ਕਿ ਉਹ ਜਾਣੇ ਉਹ ਕੁਝ ਪਿਆ ਕਰੇ ਮੈਂ ਜੋ ਠੀਕ ਜਾਤਾ ਹੈ ਉਹ ਕੁਛ ਕਰਾਂਗਾ। ਜਦ ਇਹ ਬਿਰਤੀ ਹੋ ਗਈ ਤਾਂ ਦੇਵਤਾ ਦਾ ਜੀਵਨ ਸ਼ੁਰੂ ਹੋ ਗਿਆ। ਪਹਿਲੇ ਵਿਚਾਰ ਨਾਲ ਜੀਵਨ ਵਿੱਚ ਧਰਮ ਕਾਇਮ ਹੋਇਆ ਸੀ ਭਈ ਇੱਕ ਦੂਜੇ ਦੇ ਹੱਕ ਪਛਾਣਨੇ ਨਿਆਂ ਕਰਨਾ ਧੱਕਾ ਧੋੜਾ ਨਹੀਂ ਕਰਨਾ। ਹੁਣ ਉਸ ਵਿੱਚ ਦਇਆ ਆਈ ਕਿ ਉਹ ਜਾਣੇ ਜੇ ਅਗਲੇ ਨੇ ਭੁੱਲ ਕੀਤੀ ਹੈ ਤਾਂ ਮੈਂ ਖਿਮਾ ਕਰਾਂ ਮੈਂ ਉਹ ਵਰਤਣ ਵਰਤਾਂ ਜੋ ਮੈਨੂੰ ਸੋਝਦੀ ਹੈ। ਸਤਿਗੁਰੂ ਜੀ ਕਹਿੰਦੇ ਹਨ ਜੇ ਜਗਤ ਦਾ ਸੂਤ ਇਉਂ ਕਾਇਮ ਹੁੰਦਾ ਹੈ ਅਰਥਾਤ ਇਸ ਧਰਮ ਨੇ ਜੋ ਜੇ ਆਇਆ ਦਾ ਪੁੱਤ ਬਣਾ ਦਿੱਤਾ ਜਾਵੇ ਅਤੇ ਜਿਸ ਵਿੱਚ ਸੰਤੋਖ ਦਾ ਵਾਸਾ ਕਰਾ ਦਿੱਤਾ ਜਾਵੇ ਜਗਤ ਵਿੱਚ ਸੂਤ ਕਾਇਮ ਕਰਨਾ ਹੈ। ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਜਦੋਂ ਸੰਤੋਖ ਧਾਰ ਕੇ ਦਇਆ ਬਿਰਤੀ ਧਾਰ ਕੇ ਧਰਮਪੁਰ ਟੁਰੀਦਾ ਹੈ ਤਾਂ ਸਾਡੀ ਵਰਤੋਂ ਇਸ ਸੇਵਾ ਦਾ ਦਰਜਾ ਰੱਖਦੀ ਹੈ। ਇਸ ਵਿੱਚ ਜੇ ਦੂਸਰੇ ਤੋਂ ਦੁੱਖ ਮਿਲੇ ਤਾਂ ਉਸ ਦੁੱਖ ਨਾਲ ਆਪਣੇ ਵਰਤਾਰੇ ਨੂੰ ਨਹੀਂ ਬਦਲਣਾ। ਪਰ ਜੇ ਐਸਾ ਜੀਵ ਨਾਮ ਜਪਦਾ ਹੈ ਅਤੇ ਹੁਕਮ ਪਛਾਣਨ ਦਾ ਯਤਨ ਕਰਦਾ ਹੈ ਤਦ ਉਹ ਇਸ ਵਿੱਚ ਇਹ ਵੀ ਭਾਵਨਾ ਨਹੀਂ ਰੱਖੇਗਾ ਕਿ ਮੈਂ ਕੁਰਬਾਨੀ ਕਰ ਰਿਹਾ। ਉਹ ਆਪਣੇ ਰੰਗ ਵਿੱਚ ਲੱਗਾ ਰਹੇਗਾ ਅਤੇ ਉਸ ਦੀ ਸਹਿਜ ਸੁਭਾਵ ਵਰਤਣ ਹੀ ਐਸੀ ਹੋ ਜਾਵੇਗੀ ਜੋ ਧਰਮ ਦਇਆ ਅਤੇ ਸੰਤੋਖ ਵਾਲੀ ਹੋਵੇਗੀ। ਜਗਤ ਪਰ ਐਸੇ ਬੰਦਿਆਂ ਦਾ ਕਾਲ ਹੈ ਪਰ ਸਤਿਗੁਰੂ ਨਾਨਕ ਦੇਵ ਜੀ ਨੇ ਆ ਕੇ ਸੁਕਾਲ ਕਰ ਦਿੱਤਾ ਹੈ ਉਹਨਾਂ ਬੰਦਿਆਂ ਦਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਲ ਲਿਵ ਹੈ ਅਤੇ ਬਾਹਰ ਵਰਤੋਂ ਪਿਆਰ ਅਤੇ ਦਇਆ ਦੀ ਹੈ। ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਵਿਸਮਾਦ ਵਸਿਆ ਹੈ ਉਹਨਾਂ ਨੂੰ ਫੇਰ ਉੱਚੀ ਦ੍ਰਿਸ਼ਟੀ ਇਹ ਹੋ ਜਾਂਦੀ ਹੈ ਕਿ ਹਰ ਥਾਂ ਅਨੰਤ ਦੇ ਝਲਕੇ ਵੱਜਦੇ ਹਨ। ਜੀਕੂ ਮੈਂ ਕਿਹਾ ਸੀ ਕਿ ਅਜਾਣ ਬੱਚੇ ਨੂੰ ਸੰਗਤਰਾ ਖਿਡਾਉਣਾ ਦਿਸਦਾ ਹੈ ਪਰ ਜਾਣਨਹਾਰ ਤ੍ਰਿਖਾਵੰਤ ਦ੍ਰਿਸ਼ਟੀ ਨੂੰ ਠੰਡ ਪਾਉਣ ਵਾਲਾ ਦਿਲ ਖਿਡਾਉਣ ਵਾਲਾ ਅੰਮ੍ਰਿਤ ਰਸ ਦੀਦਾ ਹੈ। ਇੱਕ ਵਿਸਮਾਦ ਅੱਖਾਂ ਨੂੰ ਹਰ ਥਾਂ ਹਰੀ ਰੂਪ ਨਦਰੀ ਆਉਂਦਾ ਹੈ ਉਹਨਾਂ ਜਾਗੇ ਸੱਜਣਾਂ ਦੀ ਵਰਤਣ ਇਸ ਹਰੀ ਰੂਪ ਨਾਲ ਹੁੰਦੀ ਹੈ। ਸਤਿਗੁਰੂ ਜੀ ਦੱਸਦੇ ਹਨ ਕਿ ਜੋ ਵਰਤਾਓ ਉਹਨਾਂ ਤੋਂ ਕਿਸੇ ਨਾਲ ਹੁੰਦਾ ਹੈ ਉਹ ਉਸ ਵਿੱਚ ਉਸ ਦੀ ਰੂਪਤਾ, ਕੁਰੂਪਤਾ, ਮੁਥਾਜੀ ਕਿ ਦੀਨਤਾ, ਹੱਕ ਕਿ ਅਨਹੱਕ ਆਦਿ ਵਿਚਾਰਾਂ ਤੋਂ ਉਚੇਰੇ ਹੋ ਜਾਂਦੇ ਹਨ। ਉਹਨਾਂ ਦੀ ਦ੍ਰਿਸ਼ਟੀ ਹਰ ਵਿੱਚ ਸਮਾਏ ਇਲਾਹੀ ਜਲਵੇ 'ਤੇ ਪੈਂਦੀ ਹੈ। ਜੋ ਕੁਛ ਵਰਤਾਓ ਉਹ ਕਿਸੇ ਨਾਲ ਕਰਦੇ ਹਨ, ਆਪਣੇ ਅਨੰਤ ਮਾਲਕ ਨਾਲ ਕਰਦੇ ਹਨ। ਉਹਨਾਂ ਦੇ ਮਨ ਆਪਣੇ ਰੱਬ ਦੇ ਹਰ ਵੇਲੇ ਦੇ ਆਗਮ ਵਿੱਚ ਚਾਓ ਭਰੇ ਰਹਿੰਦੇ ਹਨ। ਇਸ ਉੱਚੇ ਸੁੱਚੇ ਸੋਹਣੇ ਰੰਗ ਵਿੱਚ ਉਹ ਜੋ ਵਰਤਾਓ ਕਿਸੇ ਸੱਜਣ ਵੈਰੀ, ਆਪਣੇ ਬਗਾਨੇ, ਮਨੁੱਖ, ਪਸ਼ੂ, ਪੰਛੀ ਕਿਸੇ ਨਾਲ ਕਰਦੇ ਹਨ, ਲਿਵ ਵਾਲੇ ਦਿਲ ਅਤੇ ਵਿਸਮਾਦ ਭਰੇ ਨੈਣਾਂ ਨਾਲ ਦਿਸ ਰਹੇ ਅਲਾਹੀ ਜਲਵੇ ਨਾਲ ਕਰਦੇ ਹਨ, ਅਤੇ ਉਹਨਾਂ ਤੋਂ ਇਹ ਕੁਛ ਸਹਿਜ ਸੁਭਾਅ ਹੁੰਦਾ ਹੈ। ਉਹਨਾਂ ਦਾ ਮਨ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ ਉਹਨਾਂ ਦੇ ਮਨਾਂ ਨਾਲ ਨਹੀਂ ਖੇਂਦਾ, ਉਹਨਾਂ ਦਾ ਮਨ ਅਨੰਤ ਨਾਲ ਖੇਂਦਾ ਹੈ। ਜੋ ਸਤਿਗੁਰੂ ਜੀ ਦੱਸਦੇ ਹਨ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਜਿਸ ਤਰ੍ਹਾਂ ਧਰਤੀ ਉੱਤੇ ਪੁੰਨਿਆਂ ਦੇ ਚੰਦ ਦੀ ਚਾਨਣੀ ਫੈਲ ਰਹੀ ਹੈ, ਦਰਜੀ ਉਸ ਚਾਨਣੀ ਨਾਲ ਗੋਦੜੀ ਸਿਉਂ ਰਿਹਾ ਹੈ, ਉਸ ਦੀ ਬਿਰਤੀ ਸੂਈ ਧਾਗੇ ਗੋਦੜੀ ਮਜ਼ੂਰੀ ਦੇ ਪੈਸੇ ਦੇ ਸੁੱਖ ਵਿੱਚ ਅਤੇ ਮਿਹਨਤ ਦੇ ਥਕੇਵੇਂ ਅਤੇ ਅਕੇਵੇਂ ਵਿੱਚ ਹੈ, ਪਰ ਬੈਠਾ ਚਾਨਣੀ ਵਿੱਚ ਹੀ ਹੈ। ਪਰੰਤੂ ਚਕੋਰ ਨੂੰ ਦੇਖ ਚੰਦ ਵੱਲ ਟੱਕ ਵੱਜੀ ਹੈ, ਉੱਪਰ ਤੱਕਦਾ ਹੈ ਚੰਦ, ਅੰਦਰ ਤੱਕਦਾ ਹੈ ਚੰਦ, ਅੱਖਾਂ ਵਿੱਚ ਜਲਵਾ ਚਾਨਣੀ ਦਾ, ਚਾਰ ਚੁਫੇਰੇ ਦੇਖਦਾ ਹੈ ਚਾਨਣੀ, ਸਾਰੇ ਜਗਤ ਨੂੰ ਦੇਖਦਾ ਹੈ ਪਰ ਕੀ ਵੇਖਦਾ ਹੈ, ਚੰਦ ਦੀ ਚਾਨਣੀ ਸਭ ਦੇ ਇਰਦ ਗਿਰਦ ਲਿਪਟ ਰਹੀ ਹੈ, ਸਭ ਦੇ ਸਿਰ ਖੇਡ ਰਹੀ ਹੈ। ਚਕੋਰ ਦਾ ਦਿਲ, ਚਕੋਰ ਦੀ ਨਜ਼ਰ, ਚਕੋਰ ਦੇ ਕਰਮ, ਕੁਹਕਣਾ, ਖੇਲਣਾ, ਖੇਡਣਾ, ਕਿਸੇ ਨੂੰ ਸੁੱਖ ਦੇਣਾ, ਸਭ ਉਸ ਚੰਨ ਦੇ ਮਿਲਾਪ, ਉਸ ਦੇ ਰਸ ਭਰੇ ਦਰਸ਼ਨਾਂ, ਉਸ ਦੇ ਚਾਓ ਅਤੇ ਹੁਲਾਸ ਭਰੇ ਉਮੰਗਾਂ ਵਿੱਚ ਹੈ। ਜੇ ਦਰਜੀ ਦੀ ਸੂਈ ਡਿੱਗ ਪਵੇ ਤਾਂ ਚਾਓ ਭਰੇ ਹੁਲਾਸ ਵਿੱਚ ਚੁੰਝ ਨਾਲ ਦਰਜੀ ਨੂੰ ਸੂਈ ਫੜਾ ਕੇ ਚਕੋਰ ਦਰਜੀ ਦੀ ਸੇਵਾ ਕਰਨ ਦੀ ਭੁੱਲ ਵਿੱਚ ਪੈਂਦਾ, ਫਬਾਉਂਦਾ ਨਹੀਂ ਕਿ ਮੈਂ ਭਲਾ ਕੀਤਾ ਹੈ। ਉਹ ਦਰਜੀ ਦੇ ਦੁਆਲੇ, ਸੂਈ ਦੇ ਦੁਆਲੇ, ਚੁੰਝ ਦੇ ਦੁਆਲੇ ਚਾਨਣੀ ਹੀ ਚਾਨਣੀ ਦੇਖਦਾ ਹੈ ਅਤੇ ਉਸ ਚਾਨਣੀ ਨਾਲ ਚੋਝ ਕਰ ਰਿਹਾ ਹੈ, ਉਸੇ ਚਾਨਣੀ ਦੇ ਪ੍ਰਯੋਜਨ ਦੀ ਸਫਲਤਾ ਦੀ ਸੇਵਾ ਕਰ ਰਿਹਾ ਹੈ। ਬ੍ਰਹਮ ਭਲਾ ਜੀ, ਜੇ ਕਦੇ ਅੱਖਾਂ ਵਿੱਚੋਂ ਵਿਸਮਾਦ ਦ੍ਰਿਸ਼ਟੀ ਹਟੇ, ਅੰਦਰੋਂ ਲਿਵ ਦੀ ਤਾਰ ਢਿੱਲੀ ਪਵੇ, ਤਦ ਫੇਰ ਬੰਦਾ ਕੀ ਕਰਦਾ ਹੈ? ਅੱਸੂ ਮੁਸਕਰਾ ਕੇ, ਵਿਸਮਾਦ ਦਾ ਰੰਗ ਜੇ ਘਟੇ ਤਾਂ ਅੰਦਰਲੇ ਗਿਆਨ ਵਿੱਚ ਹੁਕਮ ਪਰ ਟੇਕ ਟਿਕੀ ਹੋਈ ਜੋ ਹੁੰਦੀ ਹੈ, ਨਜ਼ਰ ਹੁਕਮ ਤੋਂ ਕਦੇ ਨਾ ਉਖੜੇ, ਜੇ ਉਖੜੇ ਤਦ ਦਇਆ ਪਰ ਟਿਕੇ, ਨਜ਼ਰ ਦਇਆ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਧਰਮ ਪਰ ਟਿਕੇ, ਨਜ਼ਰ ਧਰਮ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਪਸ਼ੂ ਵਾਂਗੂ ਹੋ ਗਿਆ, ਬ੍ਰਹਮ ਫੇਰ ਕੀ ਕਰੇ? ਅਸੂ ਸਤਿਗੁਰ ਨਾਨਕ ਦੀ ਸ਼ਰਨ ਤਕਾਵੇ, ਅਰਦਾਸ ਕਰੇ, ਸਤਸੰਗ ਕਰੇ, ਸੇਵਾ ਕਰੇ। ਬ੍ਰਹਮ ਕੁਛ ਹੋਰ ਵੀ? ਅਸੂ ਹੱਸ ਕੇ, ਮਹਾਂਮੰਤਰ ਪੜ੍ਹੇ। ਬ੍ਰਹਮ ਉਹ ਕੀ? ਅਸੂ ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੇ ਰੰਗ। ਨਾਮ ਜਪਣਾ ਅਤੇ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਪਾਠ ਵਿਚਾਰ ਕਰਨਾ, ਇਹ ਸਾਡਾ ਸਿੱਖਾਂ ਦਾ ਸਭ ਤੋਂ ਉੱਚਾ ਮਹਾਂਮੰਤਰ ਹੈ, ਜੋ ਪਸ਼ੂ ਤੋਂ ਮਨੁੱਖ ਬਣਾ ਦਿੰਦਾ ਹੈ, ਮਨੁੱਖ ਤੋਂ ਦੇਵਤਾ ਬਣਾ ਦਿੰਦਾ ਹੈ। ਬਾਣੀ ਪੜ੍ਹੇ, ਨਾਮ ਜਪੇ। ਹੱਸੂ ਦੇ ਨੈਣ ਬੰਦ ਹੋ ਗਏ। ਗੁਰੂ ਨਾਨਕ ਦੇ ਪਿਆਰ ਦਾ ਅਰਸ਼ੀ ਹੁਕਮ ਯਾਦ ਆਇਆ, ਬਲਹਾਰੀ ਗੁਰੇ ਆਪਣੇ ਦਿਉਹਾੜੀ ਸਾਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਸਤਿਗੁਰੂ ਜੀ ਸ੍ਰੀਨਗਰ ਨੂੰ ਗਏ। ਆਪ ਸ੍ਰੀਨਗਰ ਪਹੁੰਚ ਕੇ ਸ਼ਹਿਰ ਨਹੀਂ ਵੜੇ, 14 ਦਿਨ ਬਣ ਵਿੱਚ ਰਹੇ ਅਤੇ ਬਣ ਦੇ ਹੀ ਪ੍ਰਾਹੁਣੇ ਬਣੇ ਰਹੇ। ਲੋਕ ਲੱਗੇ ਡੁੱਲ ਡੁੱਲ ਕੇ ਆਉਣ, ਜੋ ਆਵੇ ਸੋ ਲਾਹੇਵੰਦ ਹੋ ਕੇ ਜਾਵੇ ਅਤੇ ਨਾਮ ਤਰੀਕ ਅਰਥਾਤ ਨਾਮ ਧਾਰਨ ਕਰਕੇ ਨਾਮ ਵਿੱਚ ਟਿਕ ਕੇ ਜਾਵੇ। ਇਸ ਤਰ੍ਹਾਂ ਕੀਰਤੀ ਫੈਲੀ ਤੇ ਉਧਾਰ ਸ਼ੁਰੂ ਹੋਇਆ। ਇਸ ਤਰ੍ਹਾਂ ਸੁਗੰਧੀ ਫੈਲਦੀ ਹੈ। ਫੇਰ ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਸਿੱਖੀ ਮਗ ਤਿਸ ਦੇਸ਼ ਚਲਾਇਓ, ਮਹਿਮਾ ਪੁਰਮਹਿ ਬੱਧੀ ਅਪਾਰਾ, ਲਿਖੇ ਸ਼ਬਦ ਗੁਰ ਕਰੇ ਉਚਾਰਾ, ਪੜ੍ਹੇ ਪ੍ਰੀਤ ਸਿਉ ਕੀਰਤੀ ਕਰਹੀ, ਸ੍ਰੀ ਨਾਨਕ ਮੈਂ ਸ਼ਰਧਾ ਤਰਹੀ। ਇਹ ਪ੍ਰਤਾਪ, ਇਹ ਤੇਜ ਸ੍ਰੀ ਸਤਿਗੁਰੂ ਜੀ ਦਾ ਫੈਲਿਆ ਕਿ ਦੂਰ ਦੂਰ ਤੋਂ ਸੰਗਤਾਂ ਆ ਕੇ ਉਤਾਰਾ ਲੈਣ ਲੱਗੀਆਂ। ਦਿਨ ਰਾਤ ਕੀਰਤਨ ਦੀ ਧੁਨ ਹੋਵੇ, ਇਸ ਤਰ੍ਹਾਂ ਕਸ਼ਮੀਰ ਵਿੱਚ ਚਿਰ ਤਾਈਂ ਰੱਬੀ ਗੁਲਜ਼ਾਰ ਖਿੜੀ ਰਹੀ। ਬ੍ਰਹਮਦਾਸ ਪੂਰਨ ਸਿੱਖ ਹੋ ਗਿਆ। ਸਿਮਰਨ ਸਰਸ ਕਰਨ ਵਾਲਾ ਸਤਿਗੁਰ ਦਾ ਪਿਆਰਾ ਸਿੱਖ ਪੂਰਾ ਸਿੱਖ ਹੋ ਗਿਆ। ਸਤਿਗੁਰ ਨੇ ਉਸ ਨੂੰ ਮੰਜੀ ਬਖਸ਼ੀ। ਨਾਮ ਦਾਨ ਸੱਚ ਧਰਮ ਦ੍ਰਿੜਾਇਓ, ਧਰਮਸ਼ਾਲ ਮੈਂ ਤਿਸੇ ਬਿਠਾਇਓ, ਸਿੱਖ ਭਏ ਤਹਿ ਦੇਸ਼ ਕਨੇਰੇ, ਸਿਮਰੇ ਸਤ ਨਾਮ ਤਹਿ ਬੇਰੇ, ਕਤਕ ਕਾਲ ਤਹਿ ਕੀਨ ਨਿਵਾਸਾ, ਪੁੰਨ ਆਗੇ ਗਮਨੇ ਸੁਖ ਰਾਸਾ। ਹਾਂ ਜੀ, ਸਤਿਗੁਰੂ ਨਾਨਕ ਕਸ਼ਮੀਰ ਤੋਂ ਅੱਗੇ ਤੁਰ ਪਏ। ਬ੍ਰਹਮਦਾਸ ਜੀ ਨੂੰ ਹੁਕਮ ਮਿਲ ਗਿਆ ਧਰਮਸ਼ਾਲ ਬੈਠਣਾ, ਆਪ ਜਪਣਾ ਅਤੇ ਹੋਰਨਾਂ ਨੂੰ ਜਪਾਉਣਾ। ਸੋ ਹੁਕਮੀ ਬੰਦਾ ਹੁਕਮ ਵਿੱਚ ਬੈਠ ਗਿਆ, ਪਰ ਕਮਾਲ ਗੁਰੂ ਬਾਬਾ ਜੀ ਦੇ ਨਾਲ ਹੁਕਮ ਵਿੱਚ ਤੁਰ ਪਿਆ। ਕਮਾਲ ਜੀ ਸਤਿਗੁਰੂ ਜੀ ਦੇ ਨਾਲ ਕੁਛ ਚਿਰ ਸਫ਼ਰ ਵਿੱਚ ਰਹੇ, ਫਿਰ ਹੁਕਮ ਹੋ ਗਿਆ ਕਿ ਤੁਸੀਂ ਪੁਰਮ ਦੇ ਇਲਾਕੇ ਵੱਸੋ ਅਤੇ ਸਤਨਾਮ ਦਾ ਸੋਹਿਲਾ ਸੁਣਾ ਕੇ ਮੁਰਦੇ ਦਿਲਾਂ ਨੂੰ ਜਿਉਂਦਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।